ਪਾਦੋ ਪਰਵ ਪੁਲਾਣੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਸੁਣਿਆ ਹੈ, ਉਸ ਤੋਂ ਤੁਰੰਤ ਹੁਣ ਸਤਿਗੁਰੂ ਜੀ ਦੇ ਜੋ ਪਵਿੱਤਰ ਬਾਰੇ ਮਾਹਣ ਦੀ ਕਥਾ ਆਰੰਭ ਹੈ, ਇਸ ਦੇ ਕੱਲ ਸਾਉਣ ਦੇ ਮਹੀਨੇ ਦੀ ਕਥਾ ਹੋਈ ਸੀ, ਅੱਜ ਹੁਣ ਭਾਦੋ ਨੂੰ ਗੁਰੂ ਮਹਾਰਾਜ ਸਾਹਿਬ ਆਰੰਭ ਕਰਦੇ ਹੋਏ ਫਰਮਾਉਂਦੇ ਹਨ।
ਭਾਦੋ ਪਰਮ ਭੁਲਾਣੀਆਂ,
ਭਾਦੋ ਦੇ ਮਹੀਨੇ ਦੇ ਅੰਦਰ ਸਾਧ ਸੰਗਤ ਜੀ, ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਨਹੀਂ ਕਰਦੀਆਂ, ਆਪਣੇ ਪਤੀ ਦੀ ਪ੍ਰਸੰਨਤਾ ਨਹੀਂ ਲੈਂਦੀਆਂ, ਉਹਨਾਂ ਦਾ ਇਹ ਸੁਭਾਅ ਹੁੰਦਾ ਹੈ ਹਮੇਸ਼ਾ ਭਰਮ ਚ ਹੀ ਭੁੱਲੀਆਂ ਰਹਿੰਦੀਆਂ ਹਨ, ਦੂਸਰਿਆਂ ਦੇ ਪਤੀਆਂ ਨੂੰ ਵੇਖ ਵੇਖ ਕੇ ਲਵਾਇਮਾਨ ਹੁੰਦੀਆਂ ਹਨ ਅਤੇ ਆਪਣੇ ਸਭ ਤੋਂ ਉਹ ਰਹਿਤ ਹੁੰਦੀਆਂ ਹਨ, ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੀਆਂ ਹਨ, ਛੁੱਟੜ ਹੋ ਜਾਂਦੀਆਂ ਹਨ ਅਤੇ ਦੁਨੀਆਂ ਦੇ ਵਿੱਚ ਨਾਨਕੇ ਦਾਦਕੇ ਸਹੁਰੇ ਘਰ ਚੁਲਾਮੇ ਉਹਨਾਂ ਨੂੰ ਮਿਲਦੇ ਹਨ, ਕਿਤੇ ਵੀ ਸਤਵੰਤੀਆਂ ਜੋ ਮੂੰਹ ਲੈ ਕੇ ਬੈਠਣ ਜੋਗੀਆਂ ਨਹੀਂ ਰਹਿੰਦੀਆਂ ਹਨ, ਜਿਹਨਾਂ ਦੇ ਸਵਾਲ ਵਿਗੜੇ ਹੋਏ ਹੁੰਦੇ ਹਨ। ਇਸ ਪ੍ਰਕਾਰ ਇਸਤਰੀਆਂ ਜਿਹੜੀਆਂ ਜਸ ਨਹੀਂ ਖੜਦੀਆਂ, ਉਹ ਆਪ ਜਸ ਖੜਦੀਆਂ ਹਨ, ਦਰਾਣੀਆਂ ਜਠਾਣੀਆਂ ਨੂੰ ਉਹਨਾਂ ਨੂੰ ਸਿੱਖਿਆ ਕੀ ਦੇਣੀ ਹੈ, ਪਾਣੀ ਤੋਂ ਮੰਗਤ ਪਾਥਰ ਮਾਹਰ ਮਾਰਕ ਨਾਰ ਕਿਦੋਂ ਕਰ ਨਾਹਰ ਆਨੀ, ਪਾਣੀ ਦੇ ਮੰਗਣ ਤੋਂ ਕਹਿੰਦੀ ਤੈਨੂੰ ਦਿੰਦੀ ਹੈ ਪੱਥਰ ਆਪਦੇ ਹੱਥ 'ਚ ਪੀ ਨਹੀਂ ਸਕਦੀ ਸਕਦਾ। ਇਸ ਪ੍ਰਕਾਰ ਦੀਆਂ ਜਿਹੜੀਆਂ ਉਲਟ ਬੋਲਣ ਵਾਲੀਆਂ ਹਨ, ਸੇਵਾ ਦੇ ਥਾਂ ਗਲ ਪੈਣ ਵਾਲੀਆਂ ਹਨ, ਸਤਿਗੁਰੂ ਕਲਮੀ ਧਰਮ ਕਿਹਾ ਕਿ ਔਰਤਾਂ ਵਿਆਹ ਕੇ ਇਸਤਰੀਆਂ ਲਿਆਉਂਦੀਆਂ ਕਿ ਸ਼ੋਰ ਲਿਆਉਂਦਾ ਜੰਗਲੀ ਫੜਕ, ਤੁਹਾਨੂੰ ਕੀ ਸੁੱਖ ਹੈ ਇਸ ਗੱਲ ਦੇ ਵਿੱਚ, ਸੱਸ ਦੇ ਸਾਹ ਸੁੱਕੇ ਹੀ ਰਹਿੰਦੇ ਹਨ, ਦਰਾਣੀਆਂ ਜਠਾਣੀਆਂ ਪੜੋਸ ਗੁਆਂਢ ਹੀ ਛੱਡ ਗਈਆਂ, ਅਸੀਂ ਦੀ ਜਿਹੜੀ ਕੁਪੱਤੀ ਹੈ ਇਹ ਚੰਗੀ ਇਸਤਰੀ ਸੀ ਇੱਕ ਸਾਧ ਸੰਗਤ ਜੀ, ਉਹ ਕਦੇ ਵੀ ਸੁੱਖ ਦੇ ਸਾਹਿਤ ਰਹਿਣ ਨਹੀਂ ਸੀ ਦਿੰਦੀ, ਉਹ ਜ਼ਿਮੀਂਦਾਰ ਇੱਕ ਹਰੀ ਕੇ ਪੱਤਣ ਦੇ ਵਿੱਚ ਰਹਿਣ ਵਾਲਾ ਸੀ, ਉਸ ਦੇ ਘਰ ਵਿੱਚ ਉਹ ਰਹਿੰਦੀ ਸੀ, ਉਸ ਨੇ ਬਹੁਤ ਸਾਰੇ ਯਤਨ ਕੀਤੇ ਉਹਦੇ ਸਮਝਾਉਣ ਦੇ ਨਾਂ ਸਮਝੀ। ਇੱਕ ਦਿਨ ਉਹਦੇ ਪੁੱਤਰਾਂ ਦਾ ਦਿਨ ਆਇਆ, ਕਹਿਣ ਲੱਗਾ ਸ਼ਰਾਧ ਕਰਾਉਣ ਦਾ ਵਾਰਿਆ ਮਚਲਾ ਹੋ ਕੇ, ਕਹਿੰਦਾ ਆਪਾਂ ਸ਼ਰਾਧ ਨਹੀਂ ਕਰਨੇ, ਕਹਿੰਦੀ ਮੈਂ ਤਾਂ ਜ਼ਰੂਰ ਕਰਾਂਗੀ। ਅੱਛਾ, ਕਹਿਣ ਲੱਗਾ ਜਦੋਂ ਸ਼ਰਾਧ ਕਰੂੰਗੀ ਤਾਂ ਕਿਸੇ ਨੂੰ ਦੱਖਣਾ ਨਹੀਂ ਦੇਣੀ, ਕਹਿੰਦੇ ਦੱਖਣਾ ਵੀ ਜ਼ਰੂਰ ਦੇਵਾਂਗੀ। ਇਸ ਤਰ੍ਹਾਂ ਕੀਤਾ, ਸ਼ਰਾਧ ਵੀ ਕਰਾ ਲਿਆ, ਉਸ ਨੇ ਤਾਂ ਦੱਖਣਾ ਵੀ ਦਵਾ ਦਿੱਤੀ, ਉਲਟ ਕਰਿਆ ਕਰੇ ਹਰੇਕ ਕੰਮ। ਉਸੇ ਪ੍ਰਕਾਰ ਸਾਧ ਸੰਗਤ ਜੀ, ਫਿਰ ਉਹ ਕਹਿਣ ਲੱਗਾ ਕਿ ਜਿਹੜੇ ਤੈਨੂੰ ਹੈ ਇਹ ਆਪਣੇ ਪਿਤਰਾਂ ਦੇ ਗੰਗਾ ਚੱਲ ਕੇ ਪਰਵਾਵਾਂ, ਕਹਿੰਦੀ ਮੈਂ ਤਾਂ ਰੂੜੀ ਤੋਂ ਸੁੱਟ ਕੇ ਆਊਂ, ਰੂੜੀ ਤੋਂ ਸੁੱਟ ਕੇ ਆਈ। ਉਹ ਬੜਾ ਦੁਖੀ ਹੋਇਆ, ਕਹਿੰਦੇ ਕਰੀਏ ਕੀ ਹੁਣ, ਦੁਖੀ ਹੋ ਕੇ ਉਸਨੂੰ ਕਿਹਾ ਚੰਗਾ ਮੈਂ ਹੁਣ ਤੇਰੇ ਪੇਕਿਆਂ ਨੂੰ ਜਾਣਾ ਹੈ, ਜਿਹੜਾ ਤੇਰੇ ਪੇਕਿਆਂ ਦਾ ਬਲਦ ਦਿੱਤਾ ਹੈ ਉਹ ਬਲਦ ਮੈਂ ਆਪਦੇ ਕੋਲ ਰੱਖਣਾ ਦੇਣਾ ਨਹੀਂ, ਕਹਿੰਦੀ ਨਾਲ ਲੈ ਕੇ ਜਾਣਾ ਮੈਂ। ਉਸ ਵੇਲੇ ਤਿਆਰ ਹੋ ਗਈ, ਜਿਸ ਵਕਤ ਸਾਹਿਬ ਸੰਗਤ ਜੀ ਹਰੀ ਕੇ ਪੱਤਣ ਦੇ ਉੱਤੇ ਪੁੱਜੇ, ਕਹਿੰਦਾ ਭਾਗਵਾਨੇ ਬੇੜੀ ਤੇ ਚੜ ਜਾਈਏ, ਆਪਾਂ ਦੋਵੇਂ ਬੇੜੀ ਤੋਂ ਪਾਰ ਹੋ ਜਾਵਾਂਗੇ। ਕਹਿੰਦੀ ਨਹੀਂ, ਮੈਂ ਤਾਂ ਬਲਦ ਦਾ ਪੂਛ ਕਰਕੇ ਬਲਦ ਵਿੱਚ ਚੱਲੂੰਗੀ। ਉਹ ਸੁਣ ਕੇ ਕਹਿਣ ਲੱਗਾ ਚੰਗਾ, ਉਹਦੀ ਵੀ ਸਲਾਹ ਹੋ ਗਈ ਸੀ ਇਹਨੂੰ ਇਹਦੀ ਸਮਾਪਤੀ ਕਰੀਏ। ਕਹਿਣ ਲੱਗਾ ਚੰਗਾ, ਜੇ ਬੇੜੀ ਚੜ ਜਾਂਦੀ ਚੰਗਾ ਰਹਿੰਦੀ, ਨਹੀਂ ਕਹਿੰਦੇ ਮੈਂ ਤਾਂ ਬਲਦ ਦੀ ਪੂਛ ਚੱਲ ਕੇ ਚੜ ਕੇ ਜਾਊਂਗੇ। ਹਰੀ ਕੇ ਪੱਤਣ ਦੇ ਸਾਧ ਸੰਗਤ ਜੀ ਵਿਚਾਰੇ ਜੋ ਦਰਿਆ ਦੇ ਆਏ, ਉਦੋਂ ਹਾਕ ਮਾਰ ਕੇ ਮੈਂ ਭਾਗਵਾਨ ਨੇ ਪੂਛ ਘੁੱਟ ਕੇ ਫੜੀ ਰੱਖੀ, ਕਹਿੰਦੀ ਆਹ ਲੈ ਛੱਡਤੀ। ਉਸ ਵੇਲੇ ਡੁੱਬ ਕੇ ਮਰ ਗਈ ਸਾਧ ਸੰਗਤ ਜੀ। ਫਿਰ ਉਹਦੀ ਲੋਸ ਨੂੰ ਭਾਲਣ ਵਾਸਤੇ ਗਿਆ, ਕਹਿਣ ਲੱਗੇ ਇਹਦੀ ਲੋਸ ਕਿੱਥੇ ਹੋਊ, ਜਿੱਧਰ ਨੂੰ ਪਾਣੀ ਗਿਆ ਹੈ ਉੱਧਰ ਤਾਂ ਗਿਆ ਨਾ, ਜਿੱਧਰ ਆਉਣ ਵਾਲਾ ਸੀ ਉੱਧਰ ਨੂੰ ਗਿਆ। ਕਹਿੰਦਾ ਇਹਦਾ ਸੁਭਾਅ ਹੈ ਇਹ ਉਲਟੇ ਪਾਸੇ ਜਾਂਦੀ, ਇੱਧਰ ਨੂੰ ਗਈ ਹੋਣੀ ਹੈ। ਸੋ ਇਸ ਪ੍ਰਕਾਰ ਉਹਦੀ ਸਮਾਪਤੀ ਕੀਤੀ ਹੋਈ ਜੀ ਕੁਲੱਖਣੀ ਦੀ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਜਿਹੜੀ ਸਾਡੀ ਬੁੱਧ ਹੈ ਇਹਦੀ ਕੁਲੱਖਣੀ ਇਸਤਰੀ ਨਿਆਈਆਂ ਕੁਵਿਤ ਡੂਮਣੀ ਕੁਰਾ ਕਸੈਨ ਪਰਮਿੰਦਾ ਕੜਚੂਹੜੀ ਮੁੱਠੀ ਕੋਰ ਤੇ ਨਾਲ ਕਾਰੀ ਕੱਢੀ ਕਿਆਦੀ ਚਾਰੇ ਬੈਠੀਆਂ ਨਾਲ, ਉਹ ਐਸੀ ਹੈ ਹਰ ਵਕਤ ਕਬੁੱਧੀਪਣੇ ਦੇ ਕੰਮ ਕਰਦੀ ਰਹਿੰਦੀ, ਚੰਗੀ ਇਸਤਰੀ ਦੀ ਨਿਆਈ ਹੈ, ਰਾਤ ਦਿਨੇ ਦੇਵੀ ਦੇਵਤਿਆਂ ਦੀ ਉਪਾਸ਼ਨਾ 'ਚ ਲੱਗੀ ਰਹਿੰਦੀ ਹੈ, ਪਰਮਾਰਥ ਨੂੰ ਛੱਡ ਦਿੱਤਾ ਹੈ, ਵਾਹਿਗੁਰੂ ਦੇ ਪਿਆਰ ਨੂੰ ਛੱਡ ਕੇ ਦੁਆਇਤ ਭਾਅ 'ਚ ਲੱਗੀ ਹੋਈ ਹੈ। ਉਹਨੂੰ ਭਾਦੋਂ ਦੇ ਮਹੀਨੇ ਦੁਆਰਾ ਮਹਾਰਾਜ ਸਾਹਿਬ ਪ੍ਰਕਰਨ ਬਣਾ ਕੇ ਸੁਣਾਉਂਦੇ ਹਨ।
ਭਾਦੋ ਭਰਮ ਭੁਲਾਣੀਆਂ,
ਭਾਦੋਂ ਦੇ ਮਹੀਨੇ ਚ ਜਿਹੜੀਆਂ ਇਸਤਰੀਆਂ ਭਰਮ ਵਿੱਚ ਭੁੱਲ ਗਈਆਂ, ਆਪਣੇ ਪਤੀ ਵੱਲ ਧਰਮ ਨੂੰ ਛੱਡ ਬੈਠੀਆਂ ਹਨ।
ਦੂਜਾ ਲੱਗਾ ਹੈ,
ਉਹ ਦੂਜਿਆਂ ਪਤੀਆਂ ਦੇ ਨਾਲ ਜਿਹਨਾਂ ਦਾ ਹਿਤ ਪ੍ਰੇਮ ਲੱਗਾ ਹੋਇਆ ਹੈ।
ਲੱਖ ਸ਼ਿੰਗਾਰ ਬਣਾ,
ਇੱਕ ਸ਼ਿੰਗਾਰ ਕੀ ਲਾਲ ਬੁੱਲ ਕਰਨੇ ਕੀ, ਅਤੇ ਕਿੰਨੀਆਂ ਪੱਟੀਆਂ ਬਣਾ ਲਵੇ, ਕਿੰਨੇ ਉਹ ਸ਼ਿੰਗਾਰ ਲਾ ਲਵੇ, ਕਿੰਨੀਆਂ ਗੁੱਤਾਂ ਗੁੰਦ ਲਵੇ, ਭਾਵੇਂ ਬਲ ਦੀਆਂ ਬੀਂਡੀਆਂ ਨੂੰ ਕਿੰਨੀਆਂ ਬਣਾ ਲਵੇ, ਲੱਖਾਂ ਸ਼ਿੰਗਾਰਾਂ ਨੂੰ ਬਣਾ ਲਵੇ।
ਆਰਜ ਨਾਹੀਂ ਕੀ,
ਜਿਸਨੇ ਪਤੀ ਵਰ ਧਰਮ ਨੂੰ ਕਾਇਮ ਨਹੀਂ ਰੱਖਿਆ, ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਨਹੀਂ ਜਾਣਦੀ, ਵਿਵਚਾਰ ਉਹਦਾ ਕਿਸੇ ਕੰਮ ਨਹੀਂ। ਉਹ ਜਿਹੜੇ ਸ਼ਿੰਗਾਰ ਹਨ, ਸਾਰੇ ਵਿਵਚਾਰ ਦਾ ਕਾਰਨ ਹਨਗੇ ਸ਼ਿੰਗਾਰ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹਜ਼ੂਰ ਫਰਮਾਉਂਦੇ ਹਨ,
ਭਾਦੋ ਭਰਮ ਭੁਲਾਣੀਆਂ,
ਭਾਦੋਂ ਦਾ ਮਹੀਨਾ ਕਿਹੜਾ ਜਿਹੜਾ ਦੁਆਇਤ ਭਾਅ ਸਿਰਦੇ ਚ ਆ ਗਿਆ ਹੈ। ਹਰ ਵਕਤ ਦੁਆਇਤ ਭਾਅ ਹੀ ਬਣਿਆ ਰਹਿੰਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਗਾਈ ਜੀ ਚਾਹੁੰਦੇ ਹਨ, ਹਰ ਵਕਤ ਦੂਜੇ ਪਾਸੇ ਹੀ ਚਿੱਤ ਰੱਖਦੇ ਹੈ। ਵਾਹਿਗੁਰੂ ਨੂੰ ਵਿਸਾਰ ਦਿੱਤਾ ਪ੍ਰਾਣਾਂ ਦੇ ਪਿਆਰੇ ਨੂੰ, ਜਿਸ ਦੇ ਆਸਰੇ ਆਪਾਂ ਜਿਉਂਦੇ ਹਾਂ ਜਾਗਦੇ ਹਾਂ, ਜਿਸ ਦੇ ਵਿਸਰਨੇ ਕਰਕੇ ਸਰੀਰ ਸਵਾਹ ਹੋ ਜਾਣਾ ਹੈ, ਸਾਰਿਆਂ ਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਾ, ਉਹ ਜੋਤੀ ਸਰੂਪ ਨੂੰ ਭੁਲਾ ਕੇ ਦੂਜੀਆਂ ਚੀਜ਼ਾਂ 'ਚ, ਦੇਵੀ ਦੇਵਤਿਆਂ 'ਚ, ਕੋ ਹੰਨੇ ਦੀ, ਕੋ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲਕ ਮੱਕਾ ਸਰਵਰ ਦਾ, ਇਸ ਪ੍ਰਕਾਰ ਸਾਹਿਬ ਸਿੰਘ ਜੀ ਦੁਆਇਤ ਭਾਅ 'ਚ ਲੱਗੇ ਹੋਈਆਂ ਜਿਹੜੀਆਂ ਰੂਹਾਂ ਹਨ, ਉਹ ਭਰਮ ਦੇ 'ਚ ਭੁੱਲ ਗਈਆਂ ਹਨ। ਭਰਮ ਜੋ ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਧੰਮ ਸੰਗ ਵਿਕਾਰ, ਬ੍ਰਹਮ ਕਿਰਿਆ ਸਤ ਭਰਮ, ਪੰਜੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦੇ ਭਰਮ 'ਚ ਭੁੱਲੀਆਂ ਹੋਈਆਂ ਹਨ। ਜਿਹਦੀ ਨਿਵਰਤੀ ਵਾਸਤੇ ਮਹਾਤਮਾ ਬਿੰਬ ਪ੍ਰਤਿਬਿੰਬ ਲੋਹਿਤ ਸਫਟਕ ਕਥਾ ਕਾਸ ਗੁਣ ਮਾਰ ਕਰਨ ਕੁੰਦਰ ਦ੍ਰਿਸ਼ਟਾਂਤ ਦਾ ਪੰਜੋ ਭਰਮ ਨਿਵਾਰ ਦੀ ਨਿਵਰਤੀ ਦੱਸੀ ਹੈ। ਸੋ ਰਹਿ ਵਿਚਾਰ, ਇਸ ਪ੍ਰਕਾਰ ਦੁਆਇ ਭਾਅ ਦੇ ਭਰਮ ਵਿੱਚ ਉਹ ਭਰਮ ਕਰਕੇ ਪਰਮੇਸ਼ਵਰ ਦੇ ਸਰੂਪ ਵੱਲੋਂ ਭੇਦ ਭਰਮ ਹੀ ਪਹਿਲਾਂ ਪੰਜ ਪ੍ਰਕਾਰ ਦਾ ਹੈ। ਭੇਦ ਜਿਹੜਾ ਹੈ ਜੀਵ ਜੀਵ ਦਾ, ਜੀਵ ਈਸ ਦਾ, ਜੜ ਈਸ ਦਾ, ਜੜ ਜੜ ਦਾ, ਇਸ ਪ੍ਰਕਾਰ ਸਾਹਿਬ ਸਿੰਘ ਜੀ ਜਿਹੜੇ ਭੇਦ ਹਨ, ਇਹ ਭਰਮ, ਭੇਦ ਭਰਮ ਵੀ ਪੰਜ ਪ੍ਰਕਾਰ ਦਾ ਹੈ। ਫਿਰ ਕਰਤੱਵਪੁਣਾ ਭਰਮ ਬ੍ਰਹਮ ਵਿੱਚ ਕਰਤੱਵਪੁਣਾ ਕਹਿਣਾ, ਕਿ ਉਹ ਸਾਰਿਆਂ ਕਰਤੱਵਾਂ ਨੂੰ ਉਹੀ ਕਰਾਉਂਦਾ, ਸਾਡੇ ਕੀ ਬਸ ਹੈ, ਇਸ ਪ੍ਰਕਾਰ ਦਾ ਉਸ ਵਿੱਚ ਦੋਸ਼ ਆਰੋਪਣੇ ਕਰਤੱਵਪੁਣ ਭਰਮ ਸੰਗ। ਫਿਰ ਉਹ ਸੰਗੀ ਹੈ, ਸਰੀਰ ਦੇ ਨਾਲ ਜੰਮਦਾ ਮਰਦਾ, ਇਉਂ ਸਮਝਣਾ, ਵਿਕਾਰ ਬਦਲਦਾ ਜਾਂਦਾ, ਜਵਾਨ ਹੁੰਦਾ ਜਾਂਦਾ, ਬੁੱਢਾ ਹੋ ਜਾਂਦਾ ਹੈ, ਬਾਲਕ ਹੋ ਜਾਂਦਾ, ਇਹ ਵਿਕਾਰ ਭਰਮ ਜਿਹੜਾ ਹੈ। ਬ੍ਰਹਮ ਇੱਕ ਜਗ ਸਤ ਭਰਮ, ਬ੍ਰਹਮ ਤੋਂ ਭਿੰਨ ਜਗਤ ਸੱਚਾ ਹੈ, ਇਸ ਪਾਸੇ ਅਲਹਿਦਾ ਵੀ। ਇਹ ਜਿਹੜੇ ਭਰਮ ਹਨ, ਇਹ ਦੁਆਇਤ ਭਾਵ ਵਾਲੀਆਂ ਬੁੱਧੀਆਂ ਜਿਹੜੀਆਂ ਹਨ, ਉਹ ਭਰਮ ਵਿੱਚ ਭੁੱਲਣ ਜਾ ਰਹੀਆਂ ਹਨ।
ਦੂਜਾ ਲੱਗਾ ਹੈ,
ਉਹਨਾਂ ਦਾ ਸਾਲ ਸੰਗੀਤ ਦੂਜੇ ਦੇਵੀ ਦੇਵਤਿਆਂ 'ਚ ਦੁਆਇਤ ਜਿਹੜੀ ਜਾਇ ਕਰਨ ਵਾਲੀ ਹੈ ਸਾਰਿਆਂ ਨੂੰ, ਜਿਸ ਦੁਆਇਤ ਨੂੰ ਸਭ ਨੂੰ ਜਿੱਤ ਲਿਆ ਹੈ। ਏਕਤਾ ਹੋਣ ਹੀ ਦਿੰਦੀ, ਹਰ ਵਕਤ ਫੋਟੀ ਪਾਈ ਰੱਖਦੀ ਹੈ। ਮਨ ਦੇ ਅੰਦਰ ਦੋ ਪ੍ਰਕਾਰ ਦੇ ਸੁਭਾਅ ਫੁਰਦੇ ਰਹਿੰਦੇ ਹੈ, ਚੰਗਾ ਮੰਦਾ, ਮਿੱਤਰ ਸੱਤਰ, ਰਾਗ ਦੁਆਸ, ਕਿਸੇ ਦੇ ਨਾਲ ਬਿਨਾਂ ਕਾਰਨ ਤੋਂ ਮੋਹ ਕਰਕੇ ਰੋਂਦੇ ਰਹਿਣਾ, ਕਿਸੇ ਨਾਲ ਐਵੇਂ ਵੈਰ ਭਾਵ ਕਰੀ ਜਾਣਾ, ਇਹ ਜਿਹੜੇ ਸੁਭਾਅ ਬੁਰਾ ਭਲਾ ਦੇ ਆਸ ਆਦਿਕ, ਕਿਉਂ ਦੂਜਾ ਸੁਭਾਅ ਇਸ ਦੁਆਇਤ ਨੇ ਸਾਰੀ ਜੀ ਨੂੰ ਜਿੱਤ ਲਿਆ ਹੈ। ਉਹ ਦੂਜਾ
ਲੱਗਾ ਹੈ,
ਦੂਸਰੀ ਜਿਹੜੀ ਦੂਆ ਦੁਆਇਤ ਜੈ ਕਰਨ ਵਾਲੀ, ਉਹਦੇ ਵਿੱਚ ਉਹਦਾ ਦੁਆਇਤ ਰੂਪ ਕੌਣ ਹੈ? ਮਾਇਆ। ਉਹਦੇ ਵੀ ਦੂਜੇ ਪਾਸੇ ਦੁਆਇਤ ਦਾ ਕਾਰਜ, ਉਹ ਮਾਇਆ ਦਾ ਕਾਰਜ ਸੰਸਾਰ ਹੈ, ਉਹਦੇ 'ਚ ਉਹਨਾਂ ਦਾ ਹਿੱਤ ਪ੍ਰੇਮ ਲੱਗਾ ਹੋਇਆ ਹੈ।
ਲੱਖ ਸ਼ਿੰਗਾਰ ਬਣਾਇਆ,
ਲੱਖਾਂ ਸ਼ਿੰਗਾਰ ਬਣਾ ਲਵੇ, ਇਸਤਰੀ ਵੀ ਨਹੀਂ ਆਏ, ਲੱਖਾਂ ਸਾਧਨ ਜਿਹੜੇ ਕਰਨੇ ਹੈ, ਪ੍ਰਾਤਕ ਸਾਧ ਲਵੇ, ਪ੍ਰਾਣਾਯਾਮ ਕਰ ਲਵੇ, ਦਸਵੇਂ ਵਾਰ ਪ੍ਰਾਣ ਚੜ੍ਹਾ ਲਵੇ, ਆਸਣ ਲਾਉਣ ਸਿੱਖ ਲਵੇ, ਇਸੇ ਪ੍ਰਕਾਰ ਕਿਸੇ ਵਿੱਚ ਅਸਰ ਪਾ ਲੈਣਾ, ਉਹਨੂੰ ਆਪਦੇ ਵਸ ਕਰ ਲੈਣਾ, ਆਪਦਾ ਚੋਲਾ ਬਣਾ ਲੈਣਾ, ਕਈ ਘੋਰ ਮੰਤਰ ਸਿੱਧ ਕਰਕੇ ਸਾਧ ਸੰਗਤ ਜੀ। ਇਹ ਰਾਧਾ ਸਵਾਮੀਆਂ ਦਾ ਬਾਬੂ ਸਾਵਣ ਸਿੰਘ ਦਾ ਸੁਭਾਅ ਵੇਖਿਆ ਸੀ, ਉਹ ਸੁਪਾਰੀ ਖਾ ਲੈਂਦਾ ਸੀ, ਸੁਪਾਰੀ ਮਹਿਲ ਸੰਘ ਨਿਕਲਦੀ ਸੀ, ਉਸ ਨੂੰ ਫਿਰ ਉਹ ਸੁਪਾਰੀ ਨੂੰ ਸਾਧ ਸੰਗਤ ਜੀ, ਉਹ ਜਿਹੜਾ ਰਸੋਈ ਹੁੰਦੀ ਸੀ ਉਹਦੇ 'ਤੇ ਬੁਰਕਿਆ ਜਾਂਦਾ ਸੀ, ਉਹ ਜਿਹੜੇ ਲੋਕ ਸੀ ਘੋਰ ਮੰਤਰ ਦੇ ਸਿੱਧ ਕਰਕੇ, ਉਹ ਲੋਕ ਵਸ ਆ ਜਾਂਦੇ ਨੇ, ਬੜਿਆ ਬੜਿਆਂ ਰਿਸ਼ੀਆਂ ਨੂੰ, ਬੜਿਆ ਬੜਿਆਂ ਮਜਿਸਟ੍ਰੇਟਾਂ ਨੂੰ, ਦੁਰਤੀਆਂ ਨੂੰ, ਬੜਿਆ ਬੜਿਆਂ ਵਕੀਲਾਂ ਨੂੰ ਆਪਦੇ ਚੋਲੇ ਬਣਾ ਕੇ ਰੱਖਦਾ ਸੀ। ਇਸ ਪ੍ਰਕਾਰ ਘੋਰ ਮੰਤਰ ਜੀ ਨੂੰ ਸਿੱਧ ਹੋਵੇ, ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨਗੇ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਲੱਖ ਸ਼ਿੰਗਾਰ ਬਣਾ,
ਘੋਰ ਮੰਤਰ ਦੁਆਰਾ ਕਿਸੇ ਨੂੰ ਘੋਰ ਮੰਤਰ ਸਿੱਧ ਕਰਕੇ ਕਿਸੇ ਨੂੰ ਵਸ ਕਰ ਲੈਣਾ, ਇਉਂ ਲੱਖਾਂ ਸ਼ਿੰਗਾਰਾਂ ਨੂੰ ਜੋ ਸਾਧਨਾਂ ਨੂੰ ਕਿਸੇ ਨੇ ਬਣਾ ਲਿਆ ਹੈ,
ਕਾਰਜ ਨਾਹੀ ਕੇ
ਉਹ ਜਿਹੜੇ ਸਾਧਨ ਹਨ ਤਰਾਟ ਕਾਰਨਾ ਸਾਧਨਾ ਤਰਾਟ ਸਾਧ ਕੇ ਕੀੜੀ ਤੁਰੀ ਜਾਂਦੀ ਤੇ ਘੜਿਆ ਲੈਣੀ ਆਪਣੀ ਦ੍ਰਿਸ਼ਟੀ ਨਾਲ, ਫਿਰ ਲੋਕਾਂ ਤੋਂ ਉਵੇਂ ਅਸਰ ਪਾਉਣ ਲੱਗ ਜਾਣਾ ਨਿਗਾਹ ਨਾਲ ਝਾਕ ਕੇ ਇਹੋ ਜਿਹੇ ਇਸ ਤਰ੍ਹਾਂ ਦਾ ਇੱਕ ਸਾਧ ਸਿੰਘ ਜੀ ਅਚਲ ਸਾਹਿਬ ਉਹ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਫਿਰ ਉੱਥੇ ਇੱਕ ਸਾਧ ਬੈਠਾ ਸੀ, ਉਹ ਨਾਗਾ ਸੀ। ਉਹਦੇ ਦਰਸ਼ਨ ਕੀਤੇ ਇੱਕ ਵਾਰੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦਿਆਂ ਹੋਇਆਂ, ਜਦੋਂ ਵੇਖਿਆ ਉਹ ਸਾਧ ਕੀ ਕਰਦਾ ਸੀ, ਉਹ ਹਮੇਸ਼ਾ ਲਈ ਵੱਡੇ ਥਾਂ ਆਸਣ ਤੋਂ ਬਹਿੰਦਾ ਸੀ, ਸਿੰਘਾਂ ਦੇ ਗੁਟਕੇ ਪਾਏ ਹੋਏ ਸੀ ਗਲਾਂ 'ਚ। ਉਹ ਕਹਿਣ ਲੱਗਾ ਬਹਿ ਜਾਓ, ਇਹ ਕਹਿਣ ਲੱਗੇ ਬਾਬਾ ਜੀ ਦਰਸ਼ਨ ਤੁਹਾਡੇ ਕਰਦੇ, ਖੜੇ ਪੋਥੀਆਂ ਕੋਲੇ ਬੈਠ ਨਹੀਂ ਸਕਦੇ। ਜਦੋਂ ਉਹ ਕਹਿੰਦੀ ਮੈਂ ਬਿਠਾ ਦੂੰ ਸ਼ਕਤੀ ਨਾ, ਲਾਲ ਜੀਆਂ ਅੱਖਾਂ ਕਰਕੇ ਝਾਕਿਆ, ਕੀ ਉਹਦਾ ਅਸਰ ਬਾਣੀ ਪੜ੍ਹਨ ਵਾਲੇ ਸਿੰਘਾਂ 'ਤੇ ਪੈਣਾ ਸੀ। ਬਥੇਰਾ ਇੱਕ ਘੰਟਾ ਝਾਕਦਾ ਰਿਹਾ, ਕੋਈ ਅਸਰ ਨਾ ਪਿਆ। ਫਿਰ ਉਸ ਵੇਲੇ ਇੱਕ ਸਿੰਘ ਥੰਮਣ ਸੋਸੀ ਨਾਲ, ਉਹ ਕਹਿੰਦਾ ਕਿਉਂ ਬਸ ਬਾਬਾ ਜੀ ਉੰਨੀ ਤਾਕਤ ਸੀ ਤੇਰੀ, ਤੂੰ ਸਾਨੂੰ ਬਿਠਾ ਸਕਿਆ, ਤੂੰ ਆਪ ਨਿਗਾਹ ਨਾਲ। ਕਹਿੰਦਾ ਮੈਂ ਬਿਠਾ ਦੂੰ। ਫਿਰ ਕਾਰ ਵੀ ਕੱਢਣ ਲੱਗਾ, ਕਾਰ ਨਾਲ ਵੀ ਕੁਛ ਨਾ ਬਣਿਆ ਉਸ ਤੋਂ। ਫਿਰ ਉੱਥੇ ਕਾਰੀਗਰ ਖੜਾ ਜਿਹਾ ਬਣਾਉਂਦੇ ਸੀ, ਉਹ ਕਹਿੰਦੇ ਬਾਬਾ ਜੀ ਸਾਰਿਆਂ ਨੂੰ ਬਸ ਕਰ ਲੈਂਦਾ, ਸੁਭ ਤੁਹਾਡੇ ਤੋਂ ਜ਼ੋਰ ਕਿਉਂ ਨਹੀਂ ਚੱਲਦਾ। ਉਸ ਵੇਲੇ ਸੰਖ ਵਜਾ ਕੇ ਜ਼ੋਰ ਪਾਉਣਾ, ਚਾਹੇ ਮੰਤਰ ਪੜ੍ਹਦੇ ਹਾਂ, ਕੋਈ ਜ਼ੋਰ ਨਾ ਚੱਲਿਆ। ਇਸ ਪ੍ਰਕਾਰ ਦੀ ਹਾਲਤ ਦੇ ਪੈਰ ਉਹਦੇ ਕੁਛ ਨਾ ਹੋਇਆ, ਫਿਰ ਸਿੰਘ ਉਹਦੇ ਥੱਕੇ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਚਲੇ ਗਏ ਸੀ। ਇਸ ਪ੍ਰਕਾਰ ਦੇ ਲੋਕ ਜਿਹੜੇ ਹੈ, ਇਉਂ ਸਾਧਨ ਕਰਨੇ ਲੱਖਾਂ ਸ਼ਿੰਗਾਰਾਂ ਨੂੰ ਬਣਾ ਲਿਆ ਹੈ,
ਕਾਰਜ ਨਾਹੀ ਕੇ
ਆਪਦਾ ਅਸਰ ਪਾਉਣ ਵਾਸਤੇ ਯਤਨ ਕਰਦੇ ਰਹਿੰਦੇ ਹਨ। ਸੋ ਕਿਸੇ ਪ੍ਰਕਾਰ ਜਿਹਦਾ ਸਾਧ ਸਿੰਘ ਜੀ ਕਮਜ਼ੋਰ ਦਿਲ ਹੁੰਦਾ ਹੈ, ਉਹਦੇ 'ਤੇ ਇਹਨਾਂ ਦਾ ਅਸਰ ਪੈ ਜਾਂਦਾ ਹੈ। ਜਿਹਦਾ ਚੁੱਪ ਚੰਗਾ ਸ਼ਬਦ ਵਿੱਚ ਟਿਕਿਆ ਹੋਇਆ ਹੋਵੇ, ਉਹ 'ਤੇ ਕਿਸੇ ਭੂਤ ਦਾ, ਪ੍ਰੇਤ ਦਾ, ਕਿਸੇ ਦੇਵ ਦਾ, ਦੈਨ ਦਾ, ਕਿਸੇ ਇਹੋ ਜਿਹੇ ਘੋਰ ਮੰਤਰ ਦਾ ਅਸਰ ਨਹੀਂ ਪੈ ਸਕਦਾ। ਉਹ ਚੁੱਕੇ ਚੰਗੇ ਦ੍ਰਿੜ ਇਰਾਦੇ ਦੇ ਨਾਲ ਮਹਾਰਾਜ ਦੇ ਸ਼ਬਦ ਜੁੜਿਆ ਹੋਇਆ ਜਿਹੜਾ ਹੈ, ਇਹੋ ਜਿਹੇ ਪਖੰਡੀਆਂ ਦੇ ਉੜਕੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਕਿਸੇ ਵੀ ਕੰਮ ਨਹੀਂ ਉਹਦੇ ਸ਼ਿੰਗਾਰ ਜਿਹੜੇ ਸਾਧਨ ਕਰਨੇ ਬਣਾਏ ਹੋਏ ਹਨ।
ਜਿਤ ਦਿਨ ਦੇਹ ਦਿਨ ਸੋ ਸੀ,
ਜਿਤ ਦਿਨ ਉਹ ਜਿਹੜੀ ਦੇਹ ਹੈ, ਜਿਸ ਦੇਹ ਨੂੰ ਆਪਣਾ ਮੰਨੀ ਬੈਠਾ ਹੈ, ਜਿਸ ਦੇ ਆਸਰੇ ਸਾਰੇ ਕੰਮ ਕਰਦਾ ਹੈ, ਸੋ ਇਹ ਦੇਹ ਜਿਸ ਇਹ ਦਿਨ ਸੋ ਸੀ ਨਾਸ਼ ਹੋ ਜਾਏਗੀ। ਜਿਵੇਂ ਪਿਛਲਿਆਂ ਦੀ ਦਿਨਸ ਗਈ ਸੀ, ਹੁਣਿਆਂ ਦੀ ਦਿਨਸ ਇਹੀ ਹੈ, ਅਗਲਿਆਂ ਦੀ ਦਿਨਸ ਆਏਗੀ।
ਇਸ ਵੇਲੇ ਕਹਿ ਸਨ ਪ੍ਰੇਤ,
ਉਸ ਵੇਲੇ ਸਾਰੇ ਪ੍ਰੇਤ ਪ੍ਰੇਤ ਕਰਕੇ ਕਹਿਣ ਲੱਗ ਜਾਂਦੇ ਆ, ਘਰ ਕੀ ਨਾਗਰਾ ਕਰਨ ਲੱਗ ਗਈ, ਉਹ ਤੋਂ ਭੂਤ ਭੂਤ ਕਰ ਭਾ ਗਈ। ਜਿਹੜੀ ਘਰ ਦੀ ਇਸਤਰੀ ਹਰ ਵਕਤ ਹਿਰਦੇ ਦੇ ਵਿੱਚ ਵੱਸਦੀ ਰਹਿੰਦੀ ਸੀ, ਨਾਲ ਸਰੀਰ ਦੇ ਲੱਗੀ ਰਹਿੰਦੀ ਸੀ, ਉਹ ਵੀ ਕਹਿੰਦੀ ਆ ਪ੍ਰੇਤ ਆ, ਭੂਤ ਆ, ਭੂਤ ਆ, ਉਹ ਕਹਿ ਕੇ ਭੱਜ ਗਈ ਹੈ। ਅਤੇ ਕਾਨਾ ਮਿਣ ਮਿਣ ਕੇ ਮੁਰਦੇ ਰੱਖਦੇ ਕਿ ਰਾਤ ਨੂੰ ਮਰਿਆ ਵੱਧ ਨਾ ਜਾਵੇ, ਅੱਗੇ ਸਾਰੀ ਉਮਰ 'ਚ ਦਾ ਇੰਨਾ ਵਧਿਆ ਨਹੀਂ ਕਿ ਮਰਿਆ ਕਦੇ ਵੱਧ ਨਾ ਜਾਵੇ। ਇਹੋ ਜਿਹਾ ਭੈ ਇਹਨਾਂ ਲੋਕਾਂ ਨੂੰ ਬਣਿਆ ਰਹਿੰਦਾ ਹੈ, ਸੋ ਹਜ਼ੂਰ ਫਰਮਾਉਂਦੇ ਹਨ
ਇਸ ਵੇਲੇ ਕਹਿ ਸਨ
ਪ੍ਰੇਤ ਪ੍ਰੇਤ ਕਹਿਣ ਲੱਗ ਜਾਣਗੇ। ਜਿਹੜੇ ਲੋਕ ਸਾਧ ਸਿੰਘ ਜੀ ਗਤੀ ਕਰਾਉਣ ਜਾਂਦੇ ਗੰਗਾ ਵਗੈਰਾ 'ਤੇ ਤਿੰਨ ਲਿਜਾ ਕੇ, ਉਸ ਵੇਲੇ ਵੀ ਉਹ ਪ੍ਰੇਤੋ ਸੁਹਾ ਕਹਿ ਕੇ ਉਹਦੀ ਗਤੀ ਕਰਦੇ, ਭਾਵੇਂ ਕੋਈ ਮਹਾਤਮਾ ਗੁਜ਼ਰਿਆ ਹੋਵੇ, ਉਹਨਾਂ ਨੇ ਜਦੋਂ ਪਿੰਡ ਭਰਨੇ ਹੈ ਗਤੀ ਕਰਨੀ, ਇਸ ਕਰਕੇ ਮਹਾਤਮਾ ਦੇ ਕਦੇ ਪ੍ਰੇਤੋ ਸੁਹਾ ਨਹੀਂ ਕਹਿਣਾ ਚਾਹੀਦਾ। ਜਿਹੜਾ ਬੰਦਗੀ ਕਰਨ ਵਾਲਾ ਉਹਦੇ ਕਿਸੇ ਪ੍ਰਕਾਰ ਪਿੰਨ ਨਹੀਂ ਭਰਾਉਣੇ ਚਾਹੀਦੇ, ਇਹ ਗੁਰਮਤ ਤੋਂ ਉਲਟ ਹੈ। ਜਿਹੜਾ ਬਾਣੀ ਪੜ੍ਹਦਾ ਆਪਣੇ ਸਰੀਰ ਨੂੰ ਮਾਰੇ ਚਰਨਾਂ 'ਚ ਨਿਵਾਸ ਕਰਕੇ ਗੁਜ਼ਰਿਆ, ਉਹਨੂੰ ਪ੍ਰੇਤੋ ਸੁਹਾ ਜਾ ਕੇ ਉੱਥੇ ਕਹਾਉਣਾ, ਤੀਰਥ 'ਤੇ ਪ੍ਰੇਤ ਬਣਿਆਂ ਦੀ ਗਤੀ ਕਰਾਉਣੀ, ਇਹਦੀਆਂ ਗੱਲਾਂ ਕੋਈ ਚੰਗੀਆਂ ਨਹੀਂ, ਗੁਰਮਤ ਤੋਂ ਉਲਟ ਹੈ। ਸੋ ਮਹਾਰਾਜ ਕਹਿੰਦੇ ਪਰ ਲੋਕ ਪ੍ਰੇਤ ਅਪਵਿੱਤਰ ਹੈ, ਉਹਦੇ ਮਗਰ ਗਏ ਵੀ ਧੁੱਪੇ ਜਾਂਦੇ ਆ, ਮੂੰਹ ਹੱਥ ਧੋਂਦੇ ਆ, ਕਈ ਨਹਾਉਂਦੇ ਆ, ਉਸ ਪ੍ਰਕਾਰ ਪ੍ਰੇਤ ਕਹਿਣ ਲੱਗ ਗਏ, ਅਪਵਿੱਤਰ ਕਹਿਣ ਲੱਗ ਜਾਂਦੇ ਹਨ।
ਪਕੜ ਚਲਾਇਨ ਦੂਤ ਜਮ,
ਉਸ ਜੁਰਮਲੇ ਤਾਂ ਉਸ ਵੇਲੇ ਪਕੜ ਕੇ ਜਮ ਦੇ ਜਿਹੜੇ ਦੂਤ ਹਨ ਧਰਮ ਰਾਜਾ ਦੇ, ਅਜਰਾਇਲ, ਮੇਕਾਇਲ, ਮੇਕਾਇਲ, ਇਸਰਾਇਲ, ਜਬਰਾਇਲ ਆਦਿਕ, ਇਹ ਪਕੜ ਕੇ ਤੋੜ ਲੈਂਦੇ ਹਨ।
ਕਿਸੇ ਨਾ ਦੇਨੀ ਭੇਤ,
ਕੋਈ ਰਹਿ ਜਾਂਦੇ ਸਾਰੇ ਟੱਬਰ ਦੇ ਸਾਹ ਗਿਣਦੇ, ਕੋਈ ਨਵਜਾਂ ਵੇਖਦਾ ਰਹਿ ਜਾਂਦਾ ਹੈ। ਪਾਸ ਉਸ ਨਾ ਕਰਦ ਪਾਸ ਸੁੰਦਰੀ ਖੜੀ ਰਹੀ, ਸੁੰਦਰ ਇਸਤਰੀਆਂ ਹੇ ਪਤੀ ਕਰਦੀਆਂ ਕੋਲੇ ਖਲੋਤੀਆਂ ਰਹਿ ਜਾਂਦੀਆਂ, ਕਿਸੇ ਨੂੰ ਭੇਤ ਨਹੀਂ ਮਿਲਦਾ, ਜਿਸ ਉਹਦੇ ਵਿੱਚੋਂ ਕਿਸੇ ਸੁਖ ਮਸੀਬ ਨੂੰ ਕੱਢ ਕੇ ਜੰਦੂਤ ਲੈ ਜਾਂਦੇ ਹਨ।
ਛੱਡ ਖੜੋਤੇ ਖਿਨੈ ਮਾਂ,
ਕਿਸੇ ਨੂੰ ਭੇਤ ਨਹੀਂ ਮਿਲਦਾ, ਕਹਿੰਦੇ ਸਾਹ ਬੰਦ ਹੋ ਗਏ, ਉਹ ਕਹਿੰਦੇ ਆ ਸਾਰੇ ਪੂਰਾ ਹੋ ਗਿਆ, ਉਹ ਕਹਿਣ ਲੱਗ ਜਾਂਦੇ ਆ, ਭੇਤ ਕਿਸੇ ਨੂੰ ਨਹੀਂ, ਤੇ ਕਿੱਧਰੋਂ ਆਇਆ ਸੀ, ਕਿੱਧਰ ਨੂੰ ਗਿਆ ਹੈ।
ਛੱਡ ਖੜੋਤੇ ਖਿਨੈ ਮਾਂ,
ਜੀ ਗੁਰਮੈਸ਼ ਛੱਡ ਗਏ ਤੇ ਸਾਹ ਆਉਣ ਹਟ ਜਾਵੇ, ਉਦੋਂ ਜਿਹੜੇ ਬਾਹਲੇ ਜਿਨਸੋਂ ਲੱਗਾ ਸੇਤ, ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ, ਉਹ ਸ਼ਿੰਦੇ ਛੱਡ ਕੇ ਖੜ ਲਓ ਜੀ, ਮਰ ਗਿਆ ਉਹ। ਹੁਣ ਜਿਹੜਾ ਜਿਉਂਦਾ ਸੀ ਉਹਦੇ ਨਾਲ ਹੀ ਪ੍ਰੇਮ ਸੀ, ਲੋਕ ਨਾਲ ਕੀ ਪ੍ਰੇਮ ਹੋਣਾ। ਇਸੇ ਪ੍ਰਕਾਰ ਸਾਧ ਸਿੰਘ ਜੀ ਉਹ ਮੋਹ ਸਾਰੇ ਛੱਡ ਬੈਠੇ, ਤਿਨਕੇ ਤੋੜੇ ਆਉਂਦੇ ਹੈ, ਮਰਹਤ ਲਾਸਾ ਲੋਕ ਕੰਮ ਪਏ ਆਗੇ ਹੰਸ ਅਕੇਲਾ। ਇਸ ਪ੍ਰਕਾਰ ਸਾਧ ਸੰਗਤ ਜੀ ਛੱਡ ਕੇ ਖੜ ਗਏ ਪਾਸੇ ਹੋ ਕੇ, ਕਹਿੰਦੇ ਹੁਣ ਤਾਂ ਮੁਰਗਾ ਇਹ ਨਾ ਕੀ ਪਿਆਰ ਹੈ ਸਾਡਾ, ਇੱਕ ਸਿੰਘੇ ਵਿੱਚ ਹੀ
ਜਿਨ ਸਿਉਂ ਲੱਗਾ ਹੈ,
ਜਿਨ੍ਹਾਂ ਪੁਰਖਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਸੀ, ਜਿਨ੍ਹਾਂ ਸੰਬੰਧੀਆਂ ਨਾਲ ਹਿੱਤ ਲੱਗਾ ਹੋਇਆ ਸੀ, ਤਿੰਨ ਪੁਰਖ ਦੇ ਮਿੱਤਰ ਮੰਨੇ ਨੇ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਬਚਨ ਕੀਤੇ ਹਨ। ਇੱਕ ਤਾਂ ਪੁਰਖ ਦਾ ਧਨ ਮਿੱਤਰ ਹੈ, ਧਨ ਉਹਨਾਂ ਚਿਰ ਹੈ ਜਿਨ੍ਹਾਂ ਚਿਰ ਪਰਾਲਬਧ ਹੋਵੇ। ਜਦੋਂ ਪਰਾਲਬਧ ਮੁੱਕ ਜਾਵੇ ਉਹ ਧਨੀ ਆਦਮੀ ਸਾਧ ਸਿੰਘ ਜੀ ਕੰਗਾਲ ਹੋ ਜਾਂਦੇ ਆ। ਜਦੋਂ ਉਸ ਜਦ ਹੀ ਨਿਰਤਨ ਦੇਖੋ ਨਰਕੋ ਸੰਗ ਸਾਧ ਸਭ ਭਾਗੇ, ਉਹਦੇ ਸਾਰਾ ਸਾਧ ਛੱਡ ਜਾਂਦੇ ਹਨ, ਕਹਿੰਦੇ ਉਹ ਨਲਾਇਕ ਹੈ। ਭਾਈ ਬੂਟਾ ਸਿੰਘ ਜੀ ਰਾਵਲ ਪਿੰਡੀ ਵਾਲੇ ਹੋਏ ਹਨ, ਉਹ ਸੰਤ ਮਹਾਰਾਜ ਨੂੰ ਮੁਰਾਲੇ ਆ ਕੇ ਮਿਲੇ ਸੀ। ਉਹਨ ਬਚਨ ਸੁਣਾਏ ਕਿ ਮਹਾਰਾਜ ਮੈਂ ਨੌਕਰੀ ਕਰਨ ਗਿਆ ਜਿਸ ਵਕਤ, ਅਤੇ ਉਸ ਵੇਲੇ ਮੈਨੂੰ ਕਿਰਾਇਆ ਬਿਨਾਂ ਘਰਦਿਆਂ ਨੂੰ ਦਿੱਤਾ, ਮੈਂ ਸੰਬੰਧੀਆਂ ਤੋਂ ਕਿਰਾਇਆ ਮੰਗ ਕੇ ਲੈ ਗਿਆ, ਫਿਰ ਉਹਨਾਂ ਦੇ ਪੈਸੇ ਮੈਂ ਭੇਜੇ। ਜਦੋਂ ਮੈਂ ਨੌਕਰ ਹੋ ਗਿਆ ਮੇਰੀ ਚੰਗੀ ਤਨਖਾਹ ਹੋ ਗਈ, ਉਦੋਂ ਮੈਨੂੰ ਕਹਿਣ ਬੂਟਾ ਸਿੰਘ ਸਾਡੇ ਘਰ ਦਾ ਚੰਦ ਆ ਗਿਆ। ਇਉਂ ਕਹਿੰਦਿਆਂ ਤੋਂ ਜਿੰਨੇ ਤਨਖਾਹ ਦੇ ਪੈਸੇ ਸਾਰੇ ਮੇਰੇ ਕੋਲ ਲਾਏ ਲਏ, ਅਤੇ ਮੈਂ ਜਦੋਂ ਚੱਲਿਆ ਆਪਦੀ ਛੁੱਟੀ ਪੂਰੀ ਕਰਕੇ, ਉਸ ਵੇਲੇ ਮੇਰੇ ਅੱਗੇ ਜਿਹੜਾ ਭੂੜਾ ਸੀ ਨਾ ਉੱਤੇ ਫੌਜੀਆਂ ਵਾਲਾ, ਉਹ ਵੀ ਲਾ ਲਿਆ। ਇਸ ਪ੍ਰਕਾਰ ਦੀ ਹਾਲਤ ਉਹਨਾਂ ਸੰਬੰਧੀਆਂ ਨੇ ਮੇਰੀ ਕੀਤੀ। ਜਿਸ ਵੇਲੇ ਉਹ ਭੂੜਾ ਵੀ ਲਾ ਲਿਆ ਮੈਂ ਹੈਰਾਨ ਹੋ ਗਿਆ, ਫਿਰ ਹੈਰਾਨ ਹੋ ਗਿਆ ਮੈਂ, ਕਹਿੰਦੇ ਹੌਲੀ ਹੌਲੀ ਮੈਂ ਨਾ ਰਹੀਸ਼ ਹੋ ਗਿਆ। ਰਹੀਸ਼ ਹੋ ਕੇ ਮੈਂ ਰਾਵਲ ਪਿੰਡੀ 'ਚ ਉੱਥੇ ਕੋਠੀਆਂ ਪਾ ਲਈਆਂ, ਗੁਰਦੁਆਰਾ ਬਣਾ ਦਿੱਤਾ, ਰਾਵਲ ਪਿੰਡੀ ਦੇ ਵਿੱਚ ਰਹਿੰਦਾ ਸੀ ਉਹ। ਅਤੇ ਹੁਣ ਕਹਿੰਦੇ ਮੈਨੂੰ ਕਦੇ ਕਹਿੰਦੇ ਮੇਰੇ ਕੋਲ ਆ ਕੇ ਵੀ ਤੂੰ ਤਾਂ ਸਾਡਾ ਸੂਰਜ ਹੈ, ਤੂੰ ਤਾਂ ਸਾਡਾ ਚੰਦ ਹੈ, ਤੂੰ ਤਾਂ ਸਾਡੀ ਕੋਈ ਨੂੰ ਉਜਾਗਰ ਕਰਦਾ। ਮੈਂ ਸਾਰਿਆਂ ਨੂੰ ਸਮਝ ਕੇ ਵੀ ਇਹ ਮਤਲਬੀ ਲੋਕ ਹੈ, ਬਿਲਕੁਲ ਕਿਸੇ ਨਾਲ ਮੇਲ ਨਹੀਂ ਕਰਦਾ। ਇਸ ਪ੍ਰਕਾਰ ਮਸਤੂ ਵਾਲੇ ਸੰਤ ਰਾਵਲ ਪਿੰਡੀ ਗਏ ਸੀ, ਅਤੇ ਸੰਤਾਂ ਦੇ ਨਾਲ ਮਿਲ ਕੇ ਮਰਾਲੇ ਉਹਨੇ ਬਚਨ ਕੀਤੇ ਸੀ ਕਿ ਐਂ ਮਤਲਬੀ ਲੋਕ ਹੈ ਮਹਾਰਾਜ, ਮੈਂ ਕੀ ਨਾਲ ਪਿਆਰ ਕਰਾਂ, ਮੈਂ ਤਾਂ ਆਪਣੇ ਹੱਥੀਂ ਉੱਥੇ ਇੱਕ ਬਾਗ ਲਾਇਆ ਰਾਵਲ ਪਿੰਡੀ ਵਿੱਚ ਉਸਦਾ, ਉਹਦੇ 'ਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਇੱਕ ਉੱਥੇ ਠਾਕੁਰ ਦੁਆਰਾ ਵੀ ਵਿੱਚ ਬਣਾਇਆ ਹੋਇਆ, ਇੱਕ ਦੇਵੀ ਦਾ ਦੁਆਰਾ ਵੀ ਬਣਾਇਆ ਹਿੰਦੂਆਂ ਨੇ ਕਹਿ ਕੇ। ਉਹਨਾਂ ਪੁਜਾਰੀਆਂ ਨੂੰ ਵੀ ਕੁਛ ਪੈਸੇ ਮਿਲਦੇ, ਉਹਦਾ ਜਿਹੜਾ ਮਾਇਆ ਰੱਖੀ ਹੋਈ ਸੀ ਜਮ੍ਹਾਂ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਨੂੰ ਪੁੰਨ ਲਾਉਣ 'ਤੇ ਲਾਏ ਸੀ, ਬੂਟਾ ਸਿੰਘ ਰਾਵਲ ਪਿੰਡੀ ਵਾਲਾ ਵਜਦਾ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹਜ਼ੂਰ ਸੁਣਾਉਂਦੇ ਹਨ,
ਛੱਡ ਖੜੋ ਤੇ ਖਿਨੈ
ਮਾਰ, ਇੱਕ ਸਿੰਘ ਵਿੱਚ ਹੀ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਹਨ,
ਜਿਨ ਸਿਉਂ ਲੱਗਾ ਹੈ।
ਇਹ ਤਾਂ ਸੁਰਮੀਆਂ ਦੀ ਮਿੱਤਰਤਾ, ਜਦੋਂ ਨਿਰਤਨ ਵੇਖਦੇ ਛੱਡ ਜਾਂਦੇ ਹੈ। ਅਤੇ ਜੇ ਭਲਾ ਕੋਈ ਥੋੜ੍ਹਾ ਜਿਹਾ ਕਿਸੇ ਦੀ ਪਰਾਲਬ 'ਚ ਮਾਇਆ ਹੋਵੇ, ਜਦੋਂ ਪ੍ਰਾਣ ਸਮਾਪਤ ਹੋ ਜਾਂਦੇ, ਪ੍ਰਾਣ ਗਏ ਕਹੋ ਕਾਂ ਕੀ ਮਾਇਆ, ਜਦੋਂ ਪ੍ਰਾਣ ਚਲੇ ਜਾਂਦੇ ਉਦੋਂ ਕਿਹਦੀ ਮਾਇਆ ਰਹਿਣੀ ਸੀ। ਉਸ ਵੇਲੇ ਸਾਧ ਸੰਗਤ ਜੀ ਉਹਦੀ ਮੁਰਦੇ ਦੇਹ ਨੂੰ ਫਰੋਲਦੇ ਹੈ। ਸੰਤ ਮੁਰਾਲੇ ਵਾਲੇ ਬਾਬੇ ਉਹਨਾਂ ਦਾ ਸਰੀਰ ਜਦੋਂ ਛੁੱਟ ਗਿਆ, ਇੱਥੇ ਬੋਬੋ ਵਾਲਾ ਆ ਕੇ ਕੋਠੀ ਵਿੱਚ ਵਜ਼ੀਰ ਆਈ ਅਤੇ ਉਸ ਥਾਂ ਦੇ ਵਿੱਚ ਸਰੀਰ ਛੁੱਟੇ, ਤਾਂ ਉਹ ਪੌੜੀਆਂ 'ਚ ਉਹਨਾਂ ਸਰੀਰ ਬੈਠਿਆ ਨੂੰ ਛੱਡਿਆ। ਉਹਨਾਂ ਦੀ ਜੇਬ ਵਿੱਚ ਸਾਧ ਸੰਗਤ ਜੀ ਉਸ ਵੇਲੇ 2600 ਰੁਪਇਆ ਸੀ, ਉਹ ਕੱਢ ਲਿਆ ਉਸੇ ਵੇਲੇ। ਸਸਕਾਰ ਦੀ ਸੇਵਾ ਮਗਰੋਂ ਕੀਤੀ, ਫਿਰ ਉਹਨਾਂ ਦੇ ਕਮਰੇ 'ਚ ਸਾਧ ਸੰਗਤ ਜੀ 90 ਪਾਉਂਡ ਸਨ, ਸੰਤ ਪ੍ਰਾਹੁਣਾ ਸਨ ਦੇ ਮੁਰਾਲੇ ਵਾਲੇ ਦੇ, ਉਹ ਵੀ ਕੱਢ ਲਏ ਗਏ। ਅਤੇ ਇਸੇ ਪ੍ਰਕਾਰ ਕੁਝ 25,000 ਰੁਪਇਆ ਹੋਰ ਲੋਕਾਂ ਦੀਆਂ ਧਰੋਹਾਂ ਰੱਖੀਆਂ ਹੋਈਆਂ ਸੀ ਸੰਤਾਂ ਦੇ ਕੋਲ, ਉਹ ਵੀ ਕੱਢ ਲਈਆਂ ਗਈਆਂ। ਮੁਰਾਲੇ ਦੇ ਡੇਰੇ ਦੇ 26 ਸੋਨੇ ਦੇ, ਉਹ ਵੀ ਕੱਢ ਲਏ ਗਏ। ਲਿਆ ਕੇ ਫਿਰ ਇਹਨਾਂ ਨੇ ਕੀ ਕੀਤਾ, ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਨਾ ਇੱਥੇ ਸਰਾਂ ਵਿੱਚ, ਉੱਥੇ ਲਿਆ ਕੇ ਰੱਖੇ। ਜਿਸ ਵੇਲੇ ਉੱਥੇ ਲਿਆ ਕੇ ਰੱਖੇ ਅਤੇ ਉਹ ਫਿਰ ਰੱਖ ਨਾ ਸਕੇ, ਇੱਕੋ ਹੀ ਰਾਤ ਰੱਖ ਕੇ ਫਿਰ ਜਾ ਕੇ ਹਿੰਦੁਸਤਾਨ ਵਿੱਚ ਦੇਖੇ, ਉਹਨਾਂ ਨੂੰ ਵੇਚਿਆ। ਪਤਾ ਲੱਗਾ ਵੀ ਇਹ ਕੁਛ ਕਰਤੂਤ ਇਹਨਾਂ ਲੋਕਾਂ ਨੇ ਕੀਤੀ ਹੈ, ਸੰਤਾਂ ਦੇ ਸਰੀਰ ਨੂੰ ਮਗਰੋਂ ਸੰਸਕਾਰਿਆ ਅਤੇ ਸਾਂਭਿਆ। ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ। ਧੰਨ ਜਦੋਂ ਪ੍ਰਾਣ ਗਏ ਕਹੋ ਕਾਂ ਕੀ ਮਾਇਆ, ਜਦੋਂ ਪ੍ਰਾਣ ਚਲੇ ਜਾਂਦੇ ਕਿਹਦੀ ਮਾਇਆ ਰਹਿੰਦੀ ਹੈ, ਉਦੋਂ ਜਿਹੜਾ ਸਾਂਭ ਲੈ ਕਬਜ਼ੇ ਕਰ ਲਏ ਉਹੀ ਹਾਲਤ ਹੁੰਦੀ ਹੈ ਮਾਇਆ ਦੀ। ਅਤੇ ਤੀਜੀ ਮਿੱਤਰ ਹੈ ਕਰਮ ਆਦਮੀ ਦੇ, ਕਰਮ ਜੇ ਚੰਗੇ ਕਰਦਾ ਤਾਂ ਉਹਦੇ ਸਹਾਇਕ ਹੁੰਦੇ ਇਸ ਲੋਕ 'ਚ ਵੀ, ਅਤੇ ਪਰਲੋਕ 'ਚ ਵੀ ਸਹਾਇਕ ਹੁੰਦੇ ਹਨ। ਅਤੇ ਜੇ ਮਾੜੇ ਕਰਮ ਕਰਦਾ ਤਾਂ ਇਸ ਦੁਨੀਆਂ 'ਚ ਵੀ ਉਲਾਮੇ, ਪਰਲੋਕ 'ਚ ਵੀ ਦੰਡ ਮਿਲਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਜਿਨ ਸਿਉਂ ਲੱਗਾ,
ਜਿਨ੍ਹਾਂ ਦੇ ਨਾਲ ਹਿੱਤ ਲੱਗਾ ਸੀ, ਪਿਆਰਿਆਂ ਦੀ ਇਹ ਹਾਲਤ ਹੈ, ਕਰਮ ਕਰਮ ਮਾੜੇ ਵੀ ਦੰਡ ਦਵਾਉਂਦੇ ਹਨ ਅਤੇ ਸੰਬੰਧੀ ਵੀ ਇਸ ਤਰ੍ਹਾਂ ਦੇ ਹਨ, ਧਨ ਵੀ ਇਸ ਪ੍ਰਕਾਰ ਦਾ ਹੈ।
ਹੱਥ ਮਰੂੜ ਹੈ ਤਨ ਕਪੇ।
ਉਸ ਵੇਲੇ ਸਾਧ ਸਿੰਘ ਜੀ ਜਿੰਦ ਛੁੱਟਣ ਚ ਆਉਂਦੀ ਹੈ, ਉਸ ਵੇਲੇ ਹੱਥਾਂ ਨੂੰ ਮਰੋੜਦਾ ਰਹਿੰਦਾ ਹੈ, ਜਿੰਦ ਟੁੱਟਦੀ ਹੈ ਨਿਕਲਦੀ ਨੀ ਤੇ ਸਰੀਰ ਕੰਬਣ ਲੱਗ ਜਾਂਦਾ। ਉਸ ਵਕਤ ਸਰੀਰ ਚੋਂ ਸੂਖਮ ਸਰੀਰ ਨੂੰ ਕੱਪਦੇ ਹੈ, ਜਿਵੇਂ ਖੇਤੀ ਨੂੰ ਕੱਟਿਆ ਜਾਂਦਾ ਹੈ ਖੇਤ ਵਿੱਚੋਂ, ਇਸ ਪ੍ਰਕਾਰ ਸਾਧ ਸਿੰਘ ਜੀ ਸੂਖਮ ਸਰੀਰ ਵਿੱਚੋਂ ਜਮ ਦੂਤ ਕੱਢਦੇ ਹਨ।
ਜਿਹੜਾ
ਅੱਗੇ ਸਾਧ ਸਿੰਘ ਜੀ ਲਾਲ ਸੁਰਖ ਜਵਾਨੀ ਦੇ ਪ੍ਰਤਾਪ ਕਰਕੇ ਸਿਉ ਵਰਗਾ ਦਗਦਾ ਕਰਦਾ ਹੁੰਦਾ ਸੀ, ਰੰਗ ਸੋਹਣਾ ਸਰੂਪ ਸੀ, ਲਾਲੀ ਝਗੜਦੀ ਸੀ, ਉਹ ਸਾਧ ਸਿੰਘ ਜੀ ਇਸ ਪ੍ਰਕਾਰ ਜਦੋਂ ਜਿਸ ਵਕਤ ਸਮਾਪਤੀ ਹੋਣ ਤੇ ਆਈ, ਸਾਰਾ ਖੂਨ ਜਿਹੜਾ ਸੀ ਸੁੱਕ ਗਿਆ, ਖੂਨ ਦੇ ਸੁੱਕਣ ਕਰਕੇ ਸਾਧ ਸਿੰਘ ਜੀ ਕਾਸ਼ਾ ਸਰੀਰ ਹੋ ਗਿਆ ਤਵੇ ਵਰਗਾ, ਤੇ ਫਿਰ ਜਿਸ ਵਕਤ ਉਹ ਸਰੀਰ ਸਮਾਪਤ ਹੋ ਗਿਆ, ਫਿਰ ਪਾਣੀ ਪਾਣੀ ਸਰੀਰ ਚ ਰਹਿ ਗਿਆ, ਉਹ ਚਿੱਟਾ ਹੀ ਰੰਗ ਨਿਕਲ ਆਇਆ। ਇਹੀ ਜੀ ਹਾਲਤ ਹੁੰਦੀ ਹੈ ਅੰਤ ਵੇਲੇ। ਸੋ ਇਸ ਹਾਲਤ ਨੂੰ ਸਮਝ ਕੇ ਭਾਈ ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ ਹੈ, ਐਵੇਂ ਹੋਰ ਪਾਸੇ ਆਪਦੀ ਜ਼ਿੰਦਗੀ ਨੂੰ ਲਾ ਕੇ ਬਰਬਾਦ ਨਹੀਂ ਕਰਨਾ ਚਾਹੀਦਾ। ਸਿਆਹੋ ਹੋਆ ਸੇਤ। ਅੱਗੇ ਸਾਧ ਸੰਗਤ ਜੀ ਸਿਆਹੋ ਕਾਲੀ ਦਾੜੀ ਹੁੰਦੀ ਸੀ, ਕਾਲੇ ਕੇਸ ਹੁੰਦੇ ਸੀ, ਤੇ ਫਿਰ ਚਿੱਟੇ ਰੋਮ ਆ ਗਏ, ਹੁਣ ਧੌਲੇ ਆ ਗਏ, ਅਜੇ ਵੀ ਸਮਝਣਾ ਚਾਹੀਦਾ। ਅਤੇ ਸਿਆਹੋ ਹੋਆ ਸੇਤ, ਇਹ ਕਹਿੰਦਾ ਸੀ ਆਹ ਜਗ ਮਿੱਠਾ ਅਗਲਾ ਕਿੰਨ ਦਿੱਠਾ, ਆਹ ਦੁਨੀਆਂ ਚ ਜੋ ਖੱਟ ਲਈਏ, ਖਾ ਲਈਏ, ਲੁੱਟ ਲਈਏ, ਖੋ ਲਈਏ, ਇਹੋ ਮੌਜ ਮੇਲਾ ਹੈ। ਐਵੇਂ ਗਰਦਿਆਂ ਲੋਕਾਂ ਨੂੰ ਪੁੰਨ ਪਾਪਾਂ ਦੇ ਨਿਯਮ ਬਣਾਏ, ਕੋਈ ਪੁੰਨ ਪਾਪ ਨਹੀਂ। ਇਸ ਪ੍ਰਕਾਰ ਜਿਹੜੇ ਸਭ ਇੱਥੇ ਉੱਥੇ ਦਿਓ, ਇੱਥੇ ਸਭ ਰਾਤ, ਇੱਥੇ ਸਿਆਹ ਕਾਲੀ ਰਾਤ ਬਣਾਈ ਬੈਠਾ ਸੀ, ਇਹ ਅੰਦਰ ਇੱਦਾਂ ਪੜਦਾ ਪਿਆ ਸੀ, ਪਾਪ ਦੀ ਕਾਲੀ ਬੋਲੀ ਰਾਤ ਸੀ। ਪਰ ਜਦੋਂ ਜਮਦੂਰ ਦੇ ਦੇਖੇ ਆਏ, ਉਦੋਂ ਚਿੱਟਾ ਰੰਗ ਹੋ ਗਿਆ, ਦਿਨ ਚੜ ਗਿਆ, ਉਸ ਵੇਲੇ ਝੱਟ ਰੋਸ਼ਨੀ ਹੋ ਗਈ, ਪ੍ਰਕਾਸ਼ ਹੋ ਗਿਆ ਜੀ। ਉਹ ਉੱਗੜ ਗਈਆਂ ਖਿਨੇ ਭੀਤਰ ਜਮੇ ਗਲਾਸੇ ਝੋਟ, ਜਦੋਂ ਜਮਾਂ ਜੁੰਡਿਆਂ ਤੋਂ ਆ ਫੜਿਆ, ਸਾਰੀਆਂ ਉੱਗੜ ਗਈਆਂ ਕਰਤੂਤਾਂ, ਇਉਂ ਕਾਲੀਆਂ ਕਰਤੂਤਾਂ ਤੋਂ ਚਿੱਟਾ ਦਿਨ ਚੜ ਗਿਆ। ਉਸ ਵੇਲੇ ਇਸ ਪ੍ਰਕਾਰ ਦੀ ਹਾਲਤ ਹੋਈ ਸਾਧ ਸੰਗਤ ਜੀ, ਅੱਗੇ ਤਾਂ ਰਾਤ ਬਣਾਈ ਬੈਠੇ ਸੀ, ਕਿਹੜਾ ਮੈਨੂੰ ਪੁੱਛ ਸਕਦਾ, ਮੇਰੇ ਤੋਂ ਕਿਹੜਾ ਸਾਹਿਬ ਮੰਗ ਸਕਦਾ ਹੈ। ਫਿਰ ਚਿੱਟੇ ਦਿਨ ਚੜ ਗਿਆ, ਕਾਲ ਰੂਪੀ ਸਾਰੇ ਉੱਗੜ ਆਈਆਂ ਜਿੰਨੀਆਂ ਕਰਤੂਤਾਂ ਸਨ।
ਜਿਹਾ ਬੀਜੈ ਸੋ ਲੁਣੈ,
ਜਿਹਾ ਜਿਹਾ ਜੀ ਬੀਜਦਾ ਕਰਮ ਕਰਦਾ ਹੈ, ਉਹੋ ਜਿਹਾ ਲੁਣੈ ਵਧਣਾ ਪੈਂਦਾ ਹੈ। ਜਿਹੜਾ ਭਾਈ ਸਾਹਿਬ ਸਿੰਘ ਕਿੱਕਰਾਂ ਦੇ ਬੀਜ ਬੀਜੇ ਤੇ ਕਹੇ ਮੈਂ ਬਜੌਰ ਦੇਖ ਦੀਆਂ ਦਾਖਾਂ ਖਾਵਾਂ, ਉਹਨੂੰ ਕਿਵੇਂ ਪ੍ਰਾਪਤ ਹੋਣਗੀਆਂ। ਇਸੇ ਪ੍ਰਕਾਰ ਬੀਜੇ ਦੁੱਖ ਮੰਗੇ ਅਮਰਤ ਵੇਖੋ, ਇਹ ਨਿਆਂ। ਜਿਹੜਾ ਜ਼ਹਿਰ ਦੇਣੀ ਕਿਸੇ ਨੂੰ ਬੀਜਦਾ, ਕਹਿੰਦਾ ਮੈਂ ਅਮਰ ਹੋ ਜਾ, ਨਿਆਂ ਦੀ ਗੱਲ, ਉਹ ਇਸੇ ਪ੍ਰਕਾਰ ਜ਼ਹਿਰ ਨਾਲ ਹੀ ਮਰੇਗਾ, ਉਹਨੂੰ ਉਵੇਂ ਦੁੱਖ ਹੋਣਗੇ। ਇਸੇ ਪ੍ਰਕਾਰ ਜਿਹਾ ਜਿਹਾ ਕੋਈ ਆਦਮੀ ਕਰਮ ਰੂਪੀ ਬੀਜ ਬੀਜਦਾ ਹੈ ਦੇਹ ਰੂਪੀ ਧਰਤੀ ਵਿੱਚ, ਉਹ ਹੀ ਅੰਤ ਨੂੰ ਲੁਣੇ ਵੱਢੇਗਾ, ਦੁੱਖ ਸੁੱਖ ਭੋਗੇਗਾ। ਉਹ
ਕਰਮਾ ਸੰਦੜਾ ਖੇਤ,
ਇਹ ਜਿਹੜਾ ਸਰੀਰ ਹੈ ਸਾਧ ਸਿੰਘ ਜੀ, ਕਰਮਾ ਸੰਦੜਾ, ਕਰਮਾਂ ਦਾ ਇਹ ਖੇਤ ਹੈ। ਜਿਹੋ ਜਿਹਾ ਕੋਈ ਕਰਮ ਕਰਦਾ, ਉਹ ਜਿਹਾ ਫਲ ਹਰ ਇੱਕ ਪ੍ਰਾਣੀ ਨੂੰ ਮਿਲਦਾ ਹੈ। ਜਿਸ ਆਦਮੀ ਨੂੰ ਹਮੇਸ਼ਾ ਲਈ ਪ੍ਰਾਏ ਰੂਪ ਤੱਕਣ ਦੀ ਆਦਤ ਹੈ, ਉਹਦੀਆਂ ਅੱਖਾਂ ਤੋੜਨ ਦੇ ਨਾਲ ਬੰਨੀਆਂ ਜਾਂਦੀਆਂ, ਉਹਨਾਂ ਦੇ ਤਾਂ ਦੰਦ ਦਿੱਤਾ ਜਾਂਦਾ ਹੈ। ਜਿਹੜੇ ਨਿੰਜਾ ਸੁਣਦੇ ਉਹਨਾਂ ਦੇ ਕੰਨਾਂ ਛਿੱਕਾ ਪਾ ਕੇ ਢਾਲਿਆ ਜਾਂਦਾ ਹੈ, ਜਿਹੜੇ ਨਿੰਜਾ ਕਰਦੇ ਨੇ ਜ਼ਬਾਨ ਕੱਟੀ ਜਾਂਦੀ ਹੈ, ਤਿਲ ਤਿਲ ਕਰ ਕੱਟੀਏ, ਇਹੀ ਜੀ ਹਾਲਤ ਹੁੰਦੀ ਹੈ। ਇਸ ਕਰਕੇ ਜਿਹਾ ਜਿਹਾ ਭਾਈ ਕੋਈ ਕਰਮ ਕਰਦਾ, ਉਹੋ ਜਿਹਾ ਫਲ ਭੋਗਦਾ, ਵੱਢਦਾ। ਇਹ ਕਰਮਾਂ ਦਾ ਖੇਤ ਬਣਾਇਆ ਮਾਰਨ ਸਰੀਰ ਜਿਹੜਾ ਹੈ, ਇਹਦੇ ਵਿੱਚ ਕਰਮਾਂ ਅਨੁਸਾਰ ਫਲ ਭੋਗਣਾ ਪਵੇਗਾ ਹਰ ਇੱਕ ਨੂੰ।
ਨਾਨਕ ਪ੍ਰਭ ਸਰਣਾਗਤੀ,
ਇਸ ਤੋਂ ਬਚਣ ਵਾਸਤੇ ਇਸ ਔਗਣਾਂ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਪਾਅ ਹੈ। ਸਤਿਗੁਰੂ ਨਾਨਕ ਦੇਵ ਜੀ ਆਪਾਂ ਨੂੰ ਜਾਚ ਦੱਸਦੇ, ਹੇ ਪ੍ਰਭੂ ਅਕਾਲ ਪੁਰਖ ਸਰਬ ਕਲਾ ਸਮਰੱਥ, ਆਪ ਤੁਸੀਂ ਸ਼ਰਨ ਪ੍ਰਾਪਤ ਹੋਏ ਹਾਂ,
ਚਰਨ ਬੋਹਿਤ ਪ੍ਰਭ ਦੇ
ਤੁਹਾਨੂੰ, ਹੇ ਪ੍ਰਭੂ ਸਮਰੱਥ, ਆਪਦੇ ਚਰਨਾਂ ਦੀ ਓਟ ਰੂਪੀ ਜਹਾਜ਼ ਬਖਸ਼ ਦਿੰਦੇ ਹੋ, ਜਿਨ੍ਹਾਂ ਨੂੰ ਆਪਦੇ ਚਰਨਾਂ ਧਿਆਨ ਰੂਪੀ ਜਹਾਜ਼ ਬਖਸ਼ਦੇ ਹੋ, ਉਹ ਸੰਸਾਰ ਸਮੁੰਦਰ 'ਚ ਡੁੱਬਦੇ ਨਹੀਂ ਹਨ, ਉਹ ਇਸ ਪ੍ਰਕਾਰ ਸਤਸੰਗਤ ਰੂਪੀ ਕਿਨਾਰੇ ਤੋਂ ਇਸ ਤੇ ਮਹਾਰਾਜ ਚਰਨਾਂ ਦੇ ਧਿਆਨ ਰੂਪੀ ਜਹਾਜ਼ 'ਤੇ ਚੜ੍ਹ ਕੇ ਮੁਕਤ ਰੂਪੀ ਕਿਨਾਰੇ 'ਤੇ ਜਾਣ ਲੱਗਦੇ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਆਪਦੇ ਚਰਨਾਂ ਦਾ ਜਿਹੜਾ ਧਿਆਨ ਹੈ, ਇਹ ਜਹਾਜ਼ ਦੇਣਾ ਕਰੋ, ਇਹ ਚਰਨਾਂ ਦੇ ਸਥਾਨ ਸਰੂਪ ਪਰਮੇਸ਼ਵਰ, ਆਪਦੇ ਨਾਮ ਦਾ ਬਹੁਤ ਜਹਾਜ਼ ਦੇਣਾ ਕਰੋ, ਆਪ ਦੇ ਦਿੰਦੇ ਉਹਨਾਂ ਨੂੰ ਆਪਦੇ ਚਰਨਾਂ ਦਾ ਧਿਆਨ ਰੂਪੀ ਜਹਾਜ਼।
ਸੇ ਭਾਦੋ ਨਰਕ ਨਾ ਪਾਈ ਹੈ,
ਇਹ ਭਾਦੋ ਦੇ ਮਹੀਨੇ ਦੁਆਰਾ ਕਹਿੰਦੇ ਨੇ, ਸੇ ਉਹ ਪੁਰਖ ਜਿਹੜੇ ਦੁਆਇਤ ਭਾਵ 'ਚ ਲੱਗੀ ਹੋਈ ਭਾਦੋ ਵਾਲੇ ਜੀਵ ਸੀ, ਉਹਨਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਦੁਆਇਤ ਭਾਵ ਹੈ, ਇਹ ਦੁਆਇਤ ਨੂੰ ਭਾਵ ਨਾ ਅਗਨੀ ਦਾ ਹੈ, ਦੁਆਇਤ ਨੂੰ ਸਾੜ ਦਿੰਦੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ। फिर नरक च नहीं पाए जाते।
गुर रखन वाला है
कौन नहीं मारा नरक च पाए जाते। वह भादो द्वैत च नहीं, द्वैत भाव च नहीं पाए जाते, नरक च नहीं पाए जाते। कौन पुरखन हो
गुर रखन वाला है
जेड़ा पूरे गुरु साहब ना हित रखन वाला है, तो सतगुरु जिन्हों के रखन वाला हित प्यारियां दा प्यार वेख के जिन्हों के सतगुरु हेतु कारण रखा कर फिर उपर ठंडा गुरसूरा नानक ताके कार्ज पूरा उन कोई विघन नहीं लग सकता है। ये भादो ने महीने द्वारा सतगुरां ने उपदेश बख्शिया है। हुण सुनो अगे सूरे महीने द्वारा कहिंदे हन।